ਅਸੋਨ ਪ੍ਰੇਮ ਉਮਾਹੜਾ ਕਿਉ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸਨ ਘਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ, ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ, ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ। ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਏ, ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵ ਹੈ ਰੋਜ, ਕੀਤਾ ਕਿਛੂ ਨ ਹੋਵੇ ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਬਿਯੋਗ, ਨਾਨਕ ਕਉ ਪ੍ਰਭ ਰਾਖ ਲੇਹਿ।
ਨਾਨਕ ਕਉ
ਨਾਨਕ ਕਉ
ਵਾਹਿਗੁਰੂ ਨਾਨਕ ਕਉ, ਇਹ ਧਿਆਨ ਰੱਖਣਾ ਜੀ। ਕੱਕਾ ਦੋਵੇਂ ਇਕੱਠੇ ਕਰਕੇ ਕੱਕੇ ਨਾ ਦੇ ਕੇ ਵੀ ਨਾਨਕ ਕਉ, ਇੱਕ ਕੱਕਾ ਖਾਧਾ ਜਾਂਦਾ ਨਾਨਕ ਕਉ। ਐ ਹਾਂ ਪੜ੍ਹੋ ਜੀ।
ਨਾਨਕ ਕਉ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਮੰਗਿਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀਆ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ। ਤਿਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆ, ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ। ਮੰਗਿਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆ, ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹ, ਮਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹ। ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਬਿਖਿਆ ਪੋਹੇ ਨਾ ਸਕੇ।
ਓਟ ਗੋਵਿੰਦ ਵਾਵੇ ਨਾਲ ਹੈ ਪਾਠ। ਓਟ ਗੋਵਿੰਦ,
ਓਟ ਗੋਵਿੰਦ ਗੋਪਾਲ ਰਾਏ,
ਗੋਪਾਲ ਰਾਏ ਇਕੱਠਾ ਹੀ।
ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ, ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ। ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ, ਸਰਮ ਪਈ ਨਾਰਾਇਣੈ ਨਾਨਕ ਦਰ ਪਈਆ ਹੋ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ, ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ, ਸੱਚੈ ਮਾਰਗ ਚੱਲਦਿਆ ਉਸਤਤ ਕਰੇ ਜਹਾਨ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ
ਗੀਤ ਸਹੀਆ ਮੰਗਲ ਗਾਵਹੀ
ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਅਨ ਜਾਏ ਸੰਸਾਰ ਸਾਗਰ ਤੇ ਰਖੇਅਨ ਬਹੁੜ ਨਾ ਜਨਮੈ ਧਾਏ ਜੇਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਪੌਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ
ਵਾਹਿਗੁਰੂ ਜੀ ਪਾਠ ਗਿਆਨੀ ਜੀ ਕਰਕੇ ਮਹਾ ਦਿਵਸ ਕਈ ਗੁਟਕੇ ਸਾਹਿਬਾਂ 'ਚ ਦੇਖਣ ਨੂੰ ਆਇਆ ਦਿਨ ਸਪਾਠ ਵੀ ਹੁੰਦਾ ਦਿਨ ਸਪਾਠ ਵੀ ਹੁੰਦਾ ਕਈ ਵਾਰੀ ਪਰ ਉਹ ਵੀ ਸ਼ੁੱਧ ਕਰਤਾਰਪੁਰ ਸਾਹਿਬ ਵਾਲੇ ਸਰੂਪ ਦਾ ਪਾਠ ਆ ਦਮਦਮਾ ਸਾਹਿਬ ਵਾਲੇ ਸਰੂਪ ਦਾ ਪਾਠ ਜੇ ਹੁਣ ਆਪਾਂ ਸੁਣਿਆ ਇਹੀ ਹੈ ਮਹਾ ਦਿਵਸ ਮੂਰਤ ਭਲੇ ਜਿਸ ਕਾ ਉਹ ਨਦਰ ਕਰੇ
ਮਾਜ ਮਹੱਲਾ ਪੰਜਵਾ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਾਧ ਸੰਗਤ ਜੀਓ ਹਰ ਪੱਖ ਤੋਂ ਸਤਿਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਪਿੱਛੇ ਸ੍ਰੀ ਰਾਗ ਵਿੱਚ ਆਪਾਂ ਪਹਿਰੇ ਬਾਣੀ ਪੜ੍ਹੀ ਸੀ ਦਿਨ ਦੇ ਚਾਰ ਪਹਿਰ ਰਾਤ ਦੇ ਵੀ ਚਾਰ ਪਹਿਰ ਹੁੰਦੇ ਨੇ ਇਉਂ ਪਹਿਰੇ ਰੂਪ ਵਿੱਚ ਬਾਣੀ ਪੜ੍ਹੀ ਸੀ ਆਪਣੇ ਜੀਵਨ ਦੇ ਸਮੇਂ ਨੂੰ ਸਫਲਿਆਂ ਕਰਨ ਵਾਸਤੇ 12 ਮਹੀਨਿਆਂ ਦੇ ਨਾਵਾਂ ਰਾਹੀਂ ਸਤਿਗੁਰੂ ਮਹਾਰਾਜ ਨੇ 12 ਮਾਹਾਂ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਵਾਹਿਗੁਰੂ ਦੀ ਬਣਾਈ ਰਚਨਾ ਮੁਤਾਬਕ ਰਾਤ ਅਤੇ ਦਿਨ ਦਾ ਕਰਮ ਚੱਲਦਾ ਹੈ ਰਾਤ ਦਿਨ ਆਪਾਂ ਪਰਮਾਤਮਾ ਦੀ ਬੰਦਗੀ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸਫਲਿਆਂ ਕਰਨ ਦਾ ਯਤਨ ਕਰਨਾ ਹੈ ਸੋ ਮਹਾਰਾਜ ਦਿਨ ਰਹਿਣ ਬਾਣੀ ਉਚਾਰਨ ਕਰਦੇ ਨੇ ਅਗਾਂਹ ਥਿੱਤੀ ਜਿਹੜੀਆਂ 15 ਥਿੱਤਾਂ ਹਨ ਉਹ ਥਿੱਤੀ ਬਾਣੀ ਵੀ ਆਵੇਗੀ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵਾਰ ਬਾਣੀ ਵੀ ਉਚਾਰਨ ਕੀਤੀ ਹੈ 7 ਵਾਰ ਸੋ ਇਸ ਤਰ੍ਹਾਂ ਹਰ ਪੱਖ ਤੋਂ ਸਤਿਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹ ਦਿਨ ਰੈਣ ਸਿਰਲੇਖ ਹੇਠ ਬਾਣੀ ਆ ਰਹੀ ਹੈ ਆਓ ਜੀ ਸਰਵਣ ਕਰੀਏ
ਮਾਜ ਮਹੱਲਾ ਪੰਜਵਾ ਦਿਨ ਰੈਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੁੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੋੜੇ ਸੇ ਸੁਖ ਨਾ ਵਸਣ ਭੈਣ ਹਰ ਪਿਰ ਬਿਨ ਚੈਣ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੈ ਵਿਛੋੜੇ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੇਹ ਹੋਰ ਨਾਹੀ ਕਰਨ ਕਰੇਣ ਹਰ ਤੁਧ ਵਿਣ ਖਾਕੂ ਰੂਲਣ ਕਹੀਐ ਕਿੱਥੈ ਵੈਣ ਨਾਨਕ ਕੀ ਬੇਨੰਤੀ ਆ ਹਰ ਸੁਰ ਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖ ਅਪਾਰ ਮਰਨ ਜੀਵਨ ਆਰਾਧਨ ਸਭਨਾ ਕਾ ਆਧਾਰ ਸਸੁਰੈ ਪੇਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਊਚਾ ਅਗਮ ਅਗਾਧ ਬੋਧ ਕਿਛ ਅੰਤ ਨ ਪਾਰਾਵਾਰ ਸੇਵਾ ਸਾ ਤਿਸ ਭਾਵ ਸੀ ਸੰਤਾ ਕੀ ਹੋਏ ਸ਼ਾਰ ਦੀਨਾਨਾਥ ਦਇਆਲ ਦੇਵ ਪਤਤ ਉਧਾਰਣ ਹਾਰ
ਦਇਆਲ ਦੱਦੇ ਨੂੰ ਦੁਲਾਵਾਂ ਲਾ ਕੇ ਪਾਠ ਹੈ ਦਿਆਲ ਨਹੀਂ ਕਰਨਾ ਦਇਆਲ ਵੀ ਨਹੀਂ ਕਰਨਾ ਦਇਆਲ ਹਾਂਜੀ
ਦੀਨਾਨਾਥ ਦਇਆਲ ਦੇਵ ਪਤਤ ਉਧਾਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੈ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰੈਣ ਜੇ ਪ੍ਰਭ ਕਉ ਸੇਵ ਦੇ ਦਿਨ ਰੈਣ ਜੇ ਪ੍ਰਭ ਕਉ ਸੇਵ ਦੇ ਤਿਨ ਕੈ ਸਦਬਲਿਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਅਨ ਜਿੰਦ
ਕਰ ਕਿਰਪਾ ਦਿੱਤੀਅਨ ਜਿੰਦ ਆਮ ਤੌਰ 'ਤੇ ਸਰੂਪਾਂ ਵਿੱਚ ਭਾਗਾਂ ਵਿੱਚ ਦਿੱਤੀਨ ਜਪਿਆ ਹੁੰਦਾ ਛਪਿਆ ਹੁੰਦਾ ਦਿੱਤੀਨ ਦੱਦੇ ਸਿਹਾਰੀ ਤੱਤੇ ਬਿਹਾਰੀ ਨੰਨੇ ਔਂਕੜ ਦਿੱਤੀਨ ਪਰ ਪੁਰਾਤਨ ਜਿਹੜਾ ਪਾਠ ਹੈ ਦਿੱਤੀਅਨ ਵਿੱਚ ਐੜੇ ਦੀ ਮੌਜੂਦਗੀ ਦੇ ਨਾਲ ਸ਼ੁੱਧ ਹੈ ਕਰ ਕਿਰਪਾ ਦਿੱਤੀਅਨ ਜਿੰਦ ਇਹ ਖੇ ਚੇਤੇ ਰੱਖਣਾ ਜੀ
ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਅਨ ਜਿੰਦ ਗੁਰ ਸਬਦੀ ਆਰਾਧੀ ਹੈ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨ ਮਨ ਨਿਮਾਣੀ ਥਾ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾਂ ਨਾਵ
ਹਾਂਜੀ ਇਹ ਜੋ ਅੰਦਰੇ ਪਾਠ ਹੈ ਇਹ ਕਿਤੇ ਕਿਤੇ ਪਾਠ ਅੰਤਰ ਵੀ ਆਉਂਦਾ ਹੈ ਅੰਦਰੇ ਦੀ ਜਗ੍ਹਾ ਅੰਤਰੇ ਪਾਠ ਵੀ ਹੈ ਮੁੱਖ ਪਾਠ ਅੰਦਰੇ ਹੀ ਹੈ ਇਹ ਵੀ ਖਿਆਲ ਰੱਖਣਾ ਜੀ
ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾਂ ਨਾਵ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਵ ਜਿਉ ਤੂੰ ਰੱਖ ਹੈ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਓ ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਝਾਏ ਕਿੱਥੈ ਕੂਕਣ ਜਾਓ ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਓ ਮਨ ਵਿਛੁੜਿਆ ਹਰ ਮੇਲੀ ਹੈ ਨਾਨਕ ਇਹੋ ਸੁਆਵ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਵ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ
ਖਾਲਸਾ ਜੀ ਇਹ ਸਿਰਲੇਖ ਆਇਆ ਹੈ ਇਸ ਮਾਝ ਦੀ ਵਾਰ ਦੇ ਨਾਲ ਕਿ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਨੌਂ ਵਾਰਾਂ ਦੇ ਨਾਲ ਇਹ ਧੁਨਾਂ ਸਤਿਗੁਰੂ ਮਹਾਰਾਜ ਜੀ ਨੇ ਅੰਕਿਤ ਕੀਤੀਆਂ ਨੇ ਕਿ ਇਸ ਵਾਰ ਨੂੰ ਇਸ ਵਾਰ ਦੀ ਧੁਨੀ 'ਤੇ ਗਾਉਣਾ ਭਾਵ ਜਿਹੜੀ ਮਾਝ ਰਾਗ ਦੀ ਵਾਰ ਹੈ ਇਹਨੂੰ ਮਲਕ ਮੁਰੀਦ ਔਰ ਚੰਦਰਹੜਾ ਸੋਈਆ ਦੀ ਧੁਨੀ 'ਤੇ ਗਾਉਣਾ ਹੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਜਦ ਕੌਮ ਵਿੱਚ ਧਰਮ ਦੀ ਰੱਖਿਆ ਅਤੇ ਜ਼ੁਲਮ ਦੇ ਟਾਕਰੇ ਵਾਸਤੇ ਵੀਰ ਰਸ ਨੂੰ ਲੈ ਕੇ ਆਉਂਦਾ ਤਾਂ ਯੋਧਿਆਂ ਦਾ ਖੂਨ ਗਰਮਾਉਣ ਲਈ, ਮਨਾਂ ਵਿੱਚ ਜੋਸ਼ ਹੁਲਾਸ ਪੈਦਾ ਕਰਨ ਲਈ, ਬਹਾਦਰੀ ਭਰਨ ਦੇ ਵਾਸਤੇ ਸਤਿਗੁਰੂ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਢਾਡੀ ਵਾਰਾਂ ਦਾ ਪ੍ਰਚਲਨ ਆਰੰਭ ਕੀਤਾ। ਇਤਿਹਾਸ ਮੁਤਾਬਕ ਭਾਈ ਨੱਥਾ, ਭਾਈ ਅਬਦੁੱਲ ਇਹ ਗੁਰੂ ਘਰ ਦੇ ਪਹਿਲੇ ਢਾਡੀ ਹੋਏ ਜਿਨ੍ਹਾਂ ਨੇ ਸਤਿਗੁਰਾਂ ਦੀ ਉਪਮਾ ਵਿੱਚ ਵੀ ਵਾਰਾਂ ਦੀਆਂ ਪੌੜੀਆਂ ਉਚਾਰਨ ਕੀਤੀਆਂ ਅਤੇ ਗਾਈਆਂ। ਔਰ ਫਿਰ ਜਿਹੜੇ ਪੁਰਾਤਨ ਕੋਈ ਯੋਧਿਆਂ ਦੇ ਪ੍ਰਸੰਗ ਸਨ, ਉਹਨਾਂ ਯੋਧਿਆਂ ਦੇ ਪ੍ਰਸੰਗ, ਜੰਗਾਂ ਦੇ ਪ੍ਰਸੰਗ ਉਹਨਾਂ ਯੋਧਿਆਂ ਦੇ, ਉਹ ਵੀ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਨੂੰ ਗਾਇਨ ਕਰ ਕਰਕੇ ਸੁਣਾਏ। ਔਰ ਉਹਨਾਂ ਪ੍ਰਸੰਗਾਂ ਦੇ ਵਿੱਚੋਂ ਜਿਹੜੀ ਤਰਜ਼, ਜਿਹੜੀ ਧੁਨ ਸਤਿਗੁਰੂ ਮਹਾਰਾਜ ਜੀ ਨੂੰ ਬਹੁਤੀ ਪਸੰਦ ਆਈ, ਉਸ ਧੁਨੀ ਨੂੰ ਆਪ ਜੀ ਨੇ ਗੁਰਬਾਣੀ ਵਿੱਚ ਦਰਜ ਕੀਤਾ ਕਿ ਇਸ ਵਾਰ ਨੂੰ ਉਹਨਾਂ ਯੋਧਿਆਂ ਦੀ ਵਾਰ ਦੀ ਧੁਨ ਉੱਪਰ, ਉਹਨਾਂ ਦੀ ਤਰਜ਼ ਉੱਪਰ ਗਾਉਣਾ ਹੈ। ਇਹ ਵਾਰਾਂ ਜਿਹੜੀਆਂ ਪੌੜੀਆਂ ਹਨ, ਪੌੜੀਆਂ ਦੀਆਂ ਪੰਗਤੀਆਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਛੇਵੇਂ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਪ੍ਰਾਤਨ ਯੋਧਿਆਂ ਦੀਆਂ ਵਾਰਾਂ, ਜੇ ਸਾਖੀ ਸੁਣਾਉਣ ਲੱਗੀਏ ਤਾਂ ਲੰਮਾ ਸਮਾਂ ਲੱਗੇਗਾ, ਕਥਾ ਵਾਰਤਾ ਵਿੱਚ ਇਹ ਸਾਰੀਆਂ ਸਾਖੀਆਂ ਵੀ ਸੁਣਾਈਆਂ ਜਾਂਦੀਆਂ ਅਤੇ ਪੌੜੀਆਂ ਵੀ ਸੁਣਾਈਆਂ ਜਾਂਦੀਆਂ ਨੇ। ਕਈ ਸਾਡੇ ਅਜੋਕੇ ਵਿਦਵਾਨ ਇਹ ਕਹਿੰਦੇ ਨੇ ਜੀ ਪੰਚਮ ਪਾਤਸ਼ਾਹ ਨੇ ਧੁਨਾਂ ਲਿਖੀਆਂ, ਪਰ ਨਹੀਂ, ਪੰਚਮ ਪਾਤਸ਼ਾਹ ਨੇ ਇਹ ਧੁਨਾਂ ਨਹੀਂ ਲਿਖੀਆਂ, ਕਿਉਂਕਿ ਪੰਚਮ ਪਾਤਸ਼ਾਹ ਜੀ ਦੇ ਵਕਤ ਤੱਕ ਇਹ ਜਿਹੜੀਆਂ ਧੁਨਾਂ ਦਾ ਸੰਕੇਤ ਦਿੱਤਾ ਗਿਆ, ਜਿਵੇਂ ਮਲਕ ਮੁਰੀਦ ਤਥਾ ਚੰਦਰਹੜਾ ਸੋਈਆ ਕੀ ਧੁਨੀ ਗਾਮਣੀ, ਜਿਵੇਂ ਆਸਾ ਕੀ ਵਾਰ ਦੇ ਵਿੱਚ ਆਪਾਂ ਪੜ੍ਹਦੇ ਹਾਂ ਟੁੰਡੇ ਅਸਰਾਜੈ ਕੀ ਧੁਨੀ, ਸੋ ਇਹ ਵਾਰਾਂ ਦਾ ਗਾਇਨ ਤਾਂ ਛੇਵੇਂ ਪਾਤਸ਼ਾਹ ਜੀ ਵਕਤ ਆਰੰਭ ਹੋਇਆ, ਸੋ ਪੰਚਮ ਪਾਤਸ਼ਾਹ ਜੀ ਨੇ ਨਹੀਂ, ਉਹਨਾਂ ਵਾਰਾਂ ਦੀ ਧੁਨੀ ਉਚਾਰਨ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਇਹ ਧੁਨੀਆਂ ਦਰਜ ਕੀਤੀਆਂ ਨੇ। 9 ਵਾਰਾਂ ਦੇ ਨਾਲ ਇਹ ਧੁਨੀਆਂ ਇਉਂ ਆਉਂਦੀਆਂ ਹਨ।
ਸਾਧ ਸੰਗਤ ਜੀ, ਜੋ ਮਲਕ ਮੁਰੀਦ ਅਤੇ ਚੰਦਰੜਾ ਸੋਈਆ ਦੋਵਾਂ ਦੀ ਇਹ ਵਾਰ ਹੈ, ਇਹ ਬਾਦਸ਼ਾਹ ਅਕਬਰ ਦੇ ਬੜੇ ਵੱਡੇ ਜਰਨੈਲ ਸਨ। ਅਕਬਰ ਬਾਦਸ਼ਾਹ ਨੇ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਿਹੜਾ ਮੈਨੂੰ ਆ ਕੇ ਕੋਈ ਗਮੀ ਦੀ, ਦੁੱਖ ਦੀ ਗੱਲ ਸੁਣਾਏਗਾ, ਸੁੱਖ ਦੀ ਗੱਲ ਸੁਣਾਏਗਾ, ਉਹਨੂੰ ਮੈਂ ਸਜ਼ਾ ਦਿਆਂਗਾ। ਅਤੇ ਮੁਰੀਦ ਦੀ ਡਿਊਟੀ ਲਾਈ ਗਈ, ਕਾਬਲ ਦੇ ਵਿੱਚ ਬਗਾਵਤ ਹੋਈ ਸੀ ਔਰ ਮੁਰੀਦ ਕਾਬਲ ਦੇ ਵੱਲ ਬਗਾਵਤ ਦਬਾਉਣ ਵਾਸਤੇ ਗਿਆ ਹੋਇਆ ਸੀ, ਅਤੇ ਚੰਦਹੜਾ ਸੋਹੀਆ ਨੇ, ਇਹ ਜੋ ਸੋਹੀ ਜਾਤ ਦਾ ਸੀ, ਇਸ ਨੇ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਕਿ ਮੁਰੀਦ ਨੇ ਤਾਂ ਉੱਧਰ ਜਾ ਕੇ ਤੁਹਾਡੇ ਖਿਲਾਫ ਬਾਗੀਆਂ ਦਾ ਸਾਥ ਦਿੱਤਾ ਹੈ ਅਤੇ ਉੱਧਰ ਇਲਾਕਾ ਮੱਲ ਕੇ ਬਹਿ ਗਿਆ, ਉਹ ਤੁਹਾਡੇ ਹੁਕਮ ਤੋਂ ਬਾਹਰ ਹੋ ਗਿਆ। ਅਕਬਰ ਬਾਦਸ਼ਾਹ ਨੇ ਚੰਦਹੜਾ ਸੋਹੀਆ ਨੂੰ ਉਸ ਮੁਰੀਦ ਨੂੰ ਕਾਬੂ ਕਰਨ ਵਾਸਤੇ ਉੱਧਰ ਭੇਜ ਦਿੱਤਾ। ਉੱਧਰ ਦੋਵਾਂ ਦਾ ਆਪਸ ਵਿੱਚ ਜੰਗ ਹੋਇਆ, ਮਲਕ ਮੁਰੀਦ ਦਾ ਅਤੇ ਚੰਦਹੜਾ ਸੋਹੀਆ ਦਾ। ਜਦੋਂ ਦੋਵੇਂ ਆਪਸ 'ਚ ਲੜ ਕੇ ਮਰ ਗਏ ਅਤੇ ਹਿੰਦੁਸਤਾਨ ਦੇ ਵੱਡੇ ਵੱਡੇ ਬੰਦਿਆਂ ਨੂੰ ਖਬਰ ਮਿਲੀ, ਵਜ਼ੀਰਾਂ ਅਮੀਰਾਂ ਨੂੰ, ਵੀ ਦੋਵੇਂ ਜਰਨੈਲ ਆਪਸ 'ਚ ਲੜ ਕੇ ਮਰ ਗਏ ਔਰ ਦੋਵੇਂ ਬਾਦਸ਼ਾਹ ਦੇ ਖਾਸ ਬੰਦੇ ਸਨ, ਤਾਂ ਉਹਨਾਂ ਨੇ ਸੋਚਿਆ ਵੀ ਬਾਦਸ਼ਾਹ ਨੂੰ ਹੁਣ ਖਬਰ ਕਿਵੇਂ ਦੇਈਏ, ਜੇ ਬਾਦਸ਼ਾਹ ਨੂੰ ਇਹ ਦੁੱਖ ਦੀ ਖਬਰ ਦਿਆਂਗੇ ਤਾਂ ਬਾਦਸ਼ਾਹ ਸਾਨੂੰ ਸਜ਼ਾ ਦੇਵੇਗਾ। ਉਹਨਾਂ ਸਿਆਣਿਆਂ ਵਜ਼ੀਰਾਂ ਨੇ ਸਲਾਹ ਕੀਤੀ ਅਤੇ ਢਾਡੀਆਂ ਨੂੰ ਆਖਿਆ ਵੀ ਤੁਸੀਂ ਇਹਨਾਂ ਦੋਵਾਂ ਦੀ ਵਾਰ ਬਣਾ ਕੇ ਬਾਦਸ਼ਾਹ ਨੂੰ ਸੁਣਾ ਦਿਓ। ਤਾਂ ਮਲਕ ਮੁਰੀਦ ਅਤੇ ਚੰਦਰੜਾ ਸੋਹੀਆ ਦੀ ਵਾਰ ਜਿਹੜੀ ਸੀ ਉਹ ਢਾਡੀਆਂ ਨੇ ਗਾਈ ਹੈ, ਜੋ 8 ਪੰਗਤੀਆਂ ਦੀ ਹੈ। ਕਾਬਲ ਵਿੱਚ ਮੁਰੀਦ ਖਾਨ ਚੜ੍ਹਿਆ ਵੱਡ ਜ਼ੋਰ, ਚੰਦਹੜਾ ਲੈ ਫੌਜ ਕੋ ਦੌੜਿਆ ਵੱਡ ਤੌਰ, ਦੂਹਾਂ ਕਧਾਰਾਂ ਮੂੰਹ ਜੁੜੇ ਦਮਾਮੇ ਦੌਰ, ਸ਼ਸਤਰ ਬਜੂਤੇ ਸੂਰਿਆਂ ਸਿਰ ਬੰਧੇ ਟੋਰ, ਹੌਲੀ ਹੋਲੀ ਖੇਡੇ ਚੰਦਹੜਾ ਰੰਗ ਲੱਗੇ ਸ਼ੋਰ, ਦੋਵਾਂ ਤਰਫਾਂ ਜੁੱਟੀਆਂ ਸਰ ਵਗਣ ਕੌਰ, ਮੈਂ ਵੀ ਰਾਏ ਸਦਾਏ ਸਾਂ ਵੜਿਆ ਲਾਹੌਰ, ਦੋਵੇਂ ਸੂਰੇ ਸਾਹਮਣੇ ਜੂਝੇ ਉਸ ਠੋਰ। ਇਹ 8 ਪੰਗਤੀਆਂ ਦੀ ਵਾਰ ਜਿਹੜੀ ਢਾਡੀਆਂ ਨੇ ਗਾਈ ਅਕਬਰ ਦੇ ਦਰਬਾਰ 'ਚ ਸੁਣੀ, ਅਕਬਰ ਨੂੰ ਪਤਾ ਲੱਗ ਗਿਆ ਵੀ ਮੇਰੇ ਦੋਵੇਂ ਯੋਧੇ ਸ਼ਹੀਦ ਹੋ ਗਏ ਨੇ। ਗੁਰੂ ਸਾਹਿਬ ਜੀ ਉਸੇ ਤਰਜ਼ ਦੇ ਉੱਤੇ 8-8 ਪੰਗਤੀਆਂ ਦੀਆਂ ਜਿਹੜੀਆਂ ਆਪ ਜੀ ਨੇ ਹੁਣ ਵਾਰ ਪੜ੍ਹਨੀ ਹੈ, ਮਾਝ ਦੀ ਵਾਰ, ਇਹਦੀਆਂ 8-8 ਪੰਗਤੀਆਂ ਆਉਣਗੀਆਂ। ਔਰ ਇਹਨਾਂ ਦਾ ਚੱਲਣ ਵੀ ਜੋ ਉਚਾਰਨ ਹੈ ਉਹ ਇਸੇ ਤਰਜ਼ ਵਿੱਚ ਹੋਵੇਗਾ ਜਿਵੇਂ ਇਸ ਤਰਜ਼ ਦੇ ਵਿੱਚ ਇਹ ਢਾਡੀਆਂ ਨੇ ਗਾਈ ਹੈ। ਸੋ ਗੁਰੂ ਸਾਹਿਬ ਇਹ ਧੁਨੀ ਦੱਸ ਰਹੇ ਆ, ਧੁਨੀ ਦਾ ਮਤਲਬ ਉਸ ਤਰੀਕੇ ਨਾਲ ਉਸ ਸੁਰ ਦੇ ਉੱਤੇ ਉਸੇ ਧੁਨ ਵਿੱਚ ਇਹਨੂੰ ਗਾਉਣਾ ਹੈ। ਹਾਂਜੀ
ਹਾਂਜੀ ਵਾਹਿਗੁਰੂ ਜੀ।
ਵਾਰ ਮਾਝ ਕੀ ਕਥਾ ਸਲੋਕ ਮਹੱਲਾ ਪਹਿਲਾ। ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਾਣੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ।
ਇਹ ਮੰਗਲ ਵੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੱਠ ਜਗ੍ਹਾ 'ਤੇ ਆਉਂਦਾ ਹੈ, ਅੱਠ ਵਾਰੀ ਆਉਂਦਾ ਹੈ, ਇਹ ਨੋਟ ਰੱਖਣਾ। ਆਮ ਜੋ ਹੈ ਹੁਕਮਾਂ ਰਾਜ ਜੀ ਦਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਉਂਦਾ ਹੈ, ਦੋ ਜਗ੍ਹਾ 'ਤੇ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਆਉਂਦਾ ਹੈ, ਅਤੇ ਅੱਠ ਜਗ੍ਹਾ 'ਤੇ ਇਹ ਮੰਗਲ ਦਾ ਰੂਪ ਜਿਹੜਾ ਆਪ ਜੀ ਦੇਖ ਰਹੇ ਹੋ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਨੋਟ ਕਰ ਲਓ। ਹਾਂਜੀ
ਸਲੋਕ ਮਹੱਲਾ ਪਹਿਲਾ। ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹ ਲੋਇ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਇ। ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਨ ਦੁੱਧ। ਦੂਜਾ ਮਾਏ ਬਾਪ ਕੀ ਸੁਧ।
ਪਹਿਲਾ ਪਿਆਰ ਲੱਗਾ ਥਨ ਦੁੱਧ।
ਪਹਿਲਾ ਪਿਆਰ ਲੱਗਾ ਥਨ ਦੁੱਧ। ਦੂਜਾ ਮਾਏ ਬਾਪ ਕੀ ਸੁਧ। ਤੀਜਾ ਭਈਆ ਭਾਬੀ ਬੇਬ। ਚੌਥਾ ਪਿਆਰ ਉਪੰਨੀ ਖੇਡ।
ਭਈਆ ਯਈਆ ਅੱਖਰ ਸਤਿਗੁਰੂ ਜੀ ਨੇ ਲਗਾਇਆ ਹੈ, ਜਿਵੇਂ ਆਪਾਂ ਯਈਆ ਉਚਾਰਨ ਕਰਦੇ ਹਾਂ ਯਈਏ ਦੇ ਅੱਗੇ ਭੱਬਾ ਲੱਗਾ ਭਈਆ, ਭਈਆ ਤੋਂ ਭਾਵ ਹੈ ਭਰਾ, ਇਉਂ ਇਹ ਭਈਆ ਹੀ ਉਚਾਰਨ ਕਰਨਾ ਹੈ। ਕਈ ਥਾਵਾਂ 'ਤੇ ਇਸ ਦਾ ਉਚਾਰਨ ਦਸਮ ਬਾਣੀ ਵਿੱਚ ਭਇਆ ਵੀ ਆਉਂਦਾ ਹੈ, ਅੱਖਰਾਂ ਦਾ ਰੂਪ ਇਹੀ ਹੈ ਅਤੇ ਉੱਥੇ ਭਇਆ ਉਚਾਰਨ ਵੀ ਆਉਂਦਾ ਹੈ, ਪਰ ਇੱਥੇ ਪ੍ਰਕਰਨ ਮੁਤਾਬਕ ਭਈਆ ਉਚਾਰਨ ਕਰਨਾ ਹੈ ਜਿਸ ਦਾ ਅਰਥ ਭਰਾ ਹੈ ਜੀ।
ਤੀਜਾ ਭਈਆ ਭਾਬੀ ਬੇਬ। ਚੌਥਾ ਪਿਆਰ ਉਪੰਨੀ ਖੇਡ। ਪੰਜਵਾਂ ਖਾਣ ਪੀਣ ਕੀ ਧਾਤ। ਛੇਵਾਂ ਕਾਮ ਨਾ ਪੁੱਛੈ ਜਾਤ। ਸੱਤਵਾਂ ਸਾਂਝ ਕੀਆ ਘਰ ਵਾਸ। ਅੱਠਵਾਂ ਕ੍ਰੋਧ ਹੋਆ ਤਨ ਨਾਸ। ਨੌਵਾਂ ਧੌਲੇ ਉੱਬੇ ਸਾਹ। ਦਸਵਾਂ ਦੱਦਾ ਹੋਆ ਸੁਆਹ। ਗਏ ਸੇ ਗੀਤ ਪੁਕਾਰੀ ਧਾਹ। ਉੱਡਿਆ ਹੰਸ ਦਸਾਈ ਰਾਹ। ਆਇਆ ਗਿਆ ਮੋਇਆ ਨਾਉ। ਆਇਆ ਗਿਆ ਮੋਇਆ ਨਾਉ। ਪਿੱਛੇ ਪੱਤਲ ਸੱਦੇ ਹੁਕਾਵ। ਨਾਨਕ ਮਨਮੁਖ ਅੰਧ ਪਿਆਰ।
ਹਾਂਜੀ ਜਿਵੇਂ ਇਹ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਇਵੇਂ ਹੀ ਰੁਕ ਕੇ ਪਾਠ ਕਰਨਾ ਹੈ। ਨਾਨਕ ਮਨਮੁਖ ਅੰਧ ਪਿਆਰ, ਨਾਨਕ ਪਦ ਨੂੰ ਅਤੇ ਮਨਮੁਖ ਪਦ ਨੂੰ ਇਕੱਠਿਆਂ ਨਹੀਂ ਕਰ ਦੇਣਾ, ਨਾਨਕ 'ਤੇ ਜਮਕ ਲਾ ਕੇ ਨਾਨਕ ਮਨਮੁਖ ਅੰਧ ਪਿਆਰ।
ਨਾਨਕ ਮਨਮੁਖ ਅੰਧ ਪਿਆਰ। ਬਾਜ ਗੁਰੂ ਡੁੱਬਾ ਸੰਸਾਰ। ਮਹੱਲਾ ਪਹਿਲਾ ਦਸ ਬਾਲਤਣ।
ਦਸ ਬਾਲਤਣ।
ਦਸ ਬਾਲਤਣ ਬੀਸ ਰਵਣ। ਤੀਸਾ ਕਾ ਸੁੰਦਰ ਕਹਾਵੈ। ਚਾਲੀਸੀ ਪੁਰ ਹੋਇ। ਪਚਾਸੀ ਪੱਗ ਖਿੱਸੈ। ਸੱਠੀ ਕੇ ਬੋਢੇ ਪਾ ਆਵੈ। ਸੱਤਰ ਕਾ ਮਤਹੀਣ। ਅੱਸੀਹਾਂ ਕਾ ਵਿਵਹਾਰ ਨਾ ਪਾਵੈ।
ਅੱਸੀਹਾਂ ਕਾ ਵਿਵਹਾਰ ਨਾ ਪਾਵੈ, ਇਹਨੂੰ ਅੱਸੀਆਂ ਨਹੀਂ ਬੋਲ ਜਾਣਾ, ਹਾਹੇ ਦਾ ਉਚਾਰਨ ਕਰਕੇ ਅੱਸੀਹਾਂ ਕਾ ਵਿਵਹਾਰ ਨਾ ਪਾਵੈ।
ਸੱਤਰ ਕਾ ਮਤਹੀਣ। ਅੱਸੀਹਾਂ ਕਾ ਵਿਵਹਾਰ ਨਾ ਪਾਵੈ। ਨਵੇਂ ਕਾ ਸਿਹਜਾਸਾਣੀ।
ਨਵੇਂ ਕਾ ਜਿਵੇਂ ਉਚਾਰਨ ਕੀਤਾ ਗਿਆ, ਨਵੇਂ ਤੋਂ ਭਾਵ ਨੱਬੇ ਹੈ, ਨਵੇਂ ਨਹੀਂ ਬੋਲਣਾ, ਨਵੇਂ ਕਾ ਸਿਹਜਾਸਣੀ।
ਨਵੇਂ ਕਾ ਸਿਹਜਾਸਣੀ ਮੂਲ ਨਾ ਜਾਣੈ ਆਪ ਬਾਲ। ਢੰਡੋਲਿਮ ਢੂੰਡਿਮ ਡਿੱਠ ਮੈਂ। ਨਾਨਕ ਜਗ ਧੂਏ ਕਾ ਧਵਲ ਹਾਰ। ਪੌੜੀ ਤੂੰ ਕਰਤਾ ਪੁਰਖ ਅਗੰਮ ਹੈ। ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰ ਜਨਾ ਬਹੁ ਬਹੁ ਬਿਧ ਭਾਤੇ ਤੂੰ ਜਾਣ ਹੈ ਜਿਨ ਉਪਾਈ ਹੈ ਸਭ ਖੇਲ ਤੋਂ ਮਾਤੇ ਇੱਕ ਆਵਹਿ ਇੱਕ ਜਾਹੇ ਉਠ ਬਿਨ ਨਾਵੈ ਮਰ ਜਾਤੇ।
ਇਹ ਨੋਟ ਕਰਨਾ ਹੈ ਕਿ ਜਿੱਥੇ ਐੜੇ ਨੂੰ ਦੁਲਾਵਾਂ ਲੱਗੀਆਂ ਹੁੰਦੀਆਂ ਉਸ ਤੋਂ ਪਹਿਲਾਂ ਈੜੀ ਨੂੰ ਬਿਹਾਰੀ ਲੱਗੀ ਹੁੰਦੀ ਹੈ, ਉੱਪਰਲੀ ਪੰਕਤੀ 'ਚ ਤੂੰ ਜਾਣ ਹੈ ਜਿਨ ਉਪਾਈ ਹੈ। ਆਮ ਤੌਰ 'ਤੇ ਇਹੋ ਜਿਹਾ ਪਾਠ ਜਿੱਥੇ ਵੀ ਆਉਂਦਾ ਹੈ ਉੱਥੇ ਐੜੇ ਨੂੰ ਦੁਲਾਵਾਂ ਲਾਉਣ ਦੀ ਥਾਂ 'ਤੇ ਈੜੀ ਨੂੰ ਲਾਵਾਂ ਲਾ ਕੇ ਉਪਾਈਏ ਹੀ ਆਮ ਜੋ ਸਧਾਰਨ ਤੌਰ 'ਤੇ ਪਾਠ ਕਰ ਦਿੰਦੇ ਹਨ ਸਿੰਘ, ਇੱਦਾਂ ਨਹੀਂ ਕਰਨਾ। ਇਹਦਾ ਜਪਜੀ ਸਾਹਿਬ 'ਚ ਵੀ ਆਪ ਨੂੰ ਦੱਸਿਆ ਸੀ ਵੀ ਸੁਣਿਆ ਕਹਿਣਾ ਹੈ, ਸੁਣੀਏ ਨਹੀਂ ਕਹਿਣਾ। ਸੋ ਇਸੇ ਤਰ੍ਹਾਂ ਇੱਥੇ ਵੀ ਖਿਆਲ ਰੱਖਣਾ ਹੈ। ਇਹ ਵਾਰ ਵਾਰ ਤਾਂ ਦੱਸ ਰਿਹਾ ਕਿ ਇੱਦਾਂ ਦੀਆਂ ਗਲਤੀਆਂ ਸੁਭਾਵਿਕ ਸਹਿਬਨ ਹੀ ਸਾਡੇ ਤੋਂ ਹੁੰਦੀਆਂ ਹਨ। ਤੂੰ ਜਾਣ ਹੈ ਜਿਨ ਉਪਾਈ ਹੈ, ਉਪਾਈਏ ਨਹੀਂ ਕਰਨਾ, ਉਪਾਈਏ ਪਾਠ। ਹਾਂਜੀ,
ਤੂੰ ਜਾਣ ਹੈ ਜਿਨ ਉਪਾਈ ਹੈ ਸਭ ਖੇਲ ਤੋਂ ਮਾਤੇ ਇੱਕ ਆਵਹਿ ਇੱਕ ਜਾਹੇ ਉੱਠ ਬਿਨ ਨਾਵੈ ਮਰ ਜਾਤੇ। ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੇ ਸੋ ਸੇਵਹੁ ਸਤ ਨਿਰੰਜਨ ਹਰ ਪੁਰਖ ਵਿਧਾਤੇ। ਤੂੰ ਆਪੇ ਆਪ ਸੋ ਜਾਣ ਹੈ ਵੱਡ ਪੁਰਖ ਵਡਾਤੇ ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੇ।
ਇਹ ਦੇਖੋ 8 ਪੰਗਤੀਆਂ ਸਨ ਇਸ ਪੌੜੀ ਦੀਆਂ, ਉਸੇ ਤਰ੍ਹਾਂ ਅੱਗੇ ਵੀ 8-8 ਹੀ ਪੰਗਤੀਆਂ ਆਉਣੀਆਂ ਨੇ ਮਹਾਰਾਜ ਦੀ, ਇਹ ਜਿੰਨੀਆਂ ਪੌੜੀਆਂ ਆਉਣੀਆਂ ਨੇ ਇਹਦੇ ਵਿੱਚ ਮਾਝ ਦੀ ਵਾਰ ਦੀਆਂ, ਇਹ ਨੋਟ ਕਰੋ। ਹਾਂਜੀ,
ਸਲੋਕ ਮਹੱਲਾ ਪਹਿਲਾ। ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਣਾ ਦਿੱਤਾ ਪਹਿਨੈ ਖਾਏ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਅੰਧਾ ਅੰਧ ਕਮਾਏ ਜਾ ਭੱਜੈ ਤਾਂ ਠੀਕਰ ਹੋਵੈ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੇ ਪਾਤ ਪਤ ਬਿਨ ਪਾਰ ਨਾ ਪਾਏ।
ਗੁਰ ਬਿਨ ਇੱਥੇ ਬਿਨ ਪਾਠ ਆਇਆ ਹੈ ਅਤੇ ਅੱਗੇ ਪਾਤ ਵੇਣ, ਸੋ ਇਸੇ ਤਰ੍ਹਾਂ ਹੀ ਪਾਠਾਂ ਦਾ ਉਚਾਰਨ ਕਰਨਾ, ਭੁਲੇਖੇ ਵਿੱਚ ਪੈ ਕੇ ਗਲਤ ਉਚਾਰਨ ਨਹੀਂ ਕਰ ਜਾਣਾ। ਨਾਨਕ ਗੁਰ ਬਿਨ ਨਾਹੇ ਪਤ ਪਤ ਵਿਣ ਪਾਰ ਨਾ ਪਾਏ, ਇਉਂ ਬਿਨ ਅਤੇ ਵਿਣ ਦਾ ਖਿਆਲ ਰੱਖਣਾ ਜੀ।
ਨਾਨਕ ਗੁਰ ਬਿਨ ਨਾਹੇ ਪਤ ਪਤ ਵਿਣ ਪਾਰ ਨਾ ਪਾਏ। ਮਹੱਲਾ ਦੂਜਾ। ਦੇਂਦੇ ਥਾਵਹੁ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾ ਕੀ ਕਿਆ ਕਰ ਆਖ ਵਖਾਣੀ ਹੈ ਅੰਤਰ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀ ਹੈ ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੈ ਪਾਪੀ ਜਾਣੀ ਹੈ ਤੂੰ ਆਪੇ ਖੇਲ ਕਰਹਿ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਹੈ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਾ ਹੈ ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ ਹੈ।
ਪੰਗਤੀ ਆਮ ਪੰਗਤੀਆਂ ਨਾਲੋਂ ਥੋੜ੍ਹੀ ਲੰਮੀ ਹੈ ਅਤੇ ਵਿਸ਼ਰਾਮ ਆਪ ਜੀ ਨੇ ਸਰਵਣ ਕੀਤੇ ਨੇ, ਜਮਕ ਅਤੇ ਵਿਸ਼ਰਾਮ ਜਿਵੇਂ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਏ ਨੇ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਾ ਹੈ, ਜੋਤ ਅਤੇ ਅਰਧ ਵਿਰਾਮ ਹੈ ਜਿਸ ਨੂੰ ਆਪਾਂ ਜਮਕ ਕਹਿੰਦੇ ਹਾਂ ਅਤੇ ਬੋਲਾ ਹੈ ਅਤੇ ਪੂਰਾ ਵਿਸ਼ਰਾਮ ਹੈ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਾ ਹੈ ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ ਹੈ, ਇਉਂ ਇਸ ਪੰਗਤੀ ਦੇ ਵਿਸ਼ਰਾਮ ਲੱਗ ਕੇ ਪਾਠ ਹੁੰਦਾ ਹੈ।
ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਾ ਹੈ ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਹੈ। ਪੌੜੀ ਤੁਦ ਆਪੇ ਜਗਤ ਉਪਾਏ ਕੈ ਤੁਦ ਆਪੇ ਧੰਦਾ ਲਾਇਆ ਮੂੰਹ ਠਗੌਲੀ ਪਾਏ ਕੈ ਤੁਦ ਆਪੋ ਜਗਤ ਖੁਆਇਆ ਤਿਸਨਾ ਅੰਦਰ ਅਗਣ ਹੈ ਨਹਿ ਭੁੱਖੈ ਨਹਿ ਤਿਪਤੈ ਭੁੱਖਾ ਤਿਹਾਇਆ ਤਿਸਨਾ ਅੰਦਰ ਅਗਣ ਹੈ ਨਹਿ ਤਿਪਤੈ ਭੁੱਖਾ ਤਿਹਾਇਆ ਸਹਿਸਾ ਇਹੋ ਸੰਸਾਰ ਹੈ, ਮਰ ਜੰਮੈ ਆਇਆ ਜਾਇਆ, ਬਿਨ ਸਤਿਗੁਰ ਮੋਹ ਨਾ ਟੁੱਟਾਏ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈ ਹੈ, ਸੁਖ ਰੱਜਾ ਜਾ ਤੁਧ ਭਾਇਆ, ਕੁਲ ਉਧਾਰੇ ਆਪਣਾ, ਧਨ ਜਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ।